Oh, गावे गुण गावे गुण गावे
माहे उदासा
सा मन ही माँ है उदासा मन ही माँ है उदासा रे मन ऐसो कर से जत की जटा जोग को मजन नेम के नखन बड़ा जत की जटा जोग को मजन नेम के नखन बड़ा जटा जत की जटा जोग को मजन नेम के नखने बड़ा नेम के नखने बड़ा ज्ञान गुरु आत्म उपदेश ज्ञान गुरु आत्म उपदेश नाम विभूत लगा नाम विभूत लगा रे मन ऐसो कर से न्यासा 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 मन से सदन सबे कार समझो मन से सदन सबे कार समझो मन ही माहे उदासा मन ही माहे उदासा रे मन ऐसो कर से न्यासा रे मन ऐसो कर से न्यासा रे मन ऐसो कर से न्यासा रे मन ऐसो कर रे मन और मन तब ही आत्म तत्को तद से तब ही आतम तत को दर से तब ही
sane aasa sane aasa sane जीव दे जीवन देख के गुरु महाराज जी ने तरह तरह के बचन जिवे माता पिता ताड़ के भी कई दफा आखते हैं इस तरह भी आखे ताकि शायद इस नूं ठोकर लग लग शायद इस दे एक गल कर कर जा किते आखते हैं तेनू जीना नहीं आता तेनू जीवन की बिदना है किते आखते हैं किस गल दा अपने आप ते मान कर रहे हैं किस गल दे विच फुले समांदे किस गल ते मान कर रहे हैं आनड़ी है तू ते बहुत न्याणी तू ते बहुत ही अनजान है न्याणी तेरा कोई कम रास नहीं चढ़ रहा जे एक अध चंगी करे दूजी भी वेरास ओए ए आना करे कम आण न सके रास तू इतनी न्याणी है अनजान है कि जिस कम नू सिरे चाड़ना सी तेनू पता ही नहीं कि वो भी कोई कम है ते किस गल दे उते तू मान कर रही है या नड़ी है मानड़ा काय करे आपनड़े कर हर रंगो की ना माने शह नेड़े तन कमली किते ए आखता कि तेनू जीण दी विधि नहीं आउंदी किते ए आखता कि तू न्याणी है ते किते ए भी आखता कि तू कमली है कमली तो जो जीव कमड़ा हो गए यकीनन उस दे जीवन दे विच अनेक त्रुटियां होणगियां अनेक खामियां होणगियां अनेक शॉर्टकमिंग्स होणगियां अनेक फ्लॉज होणगे अनेक थोड़ा होणगे क्योंकि गुरु जी दी निगाह दे विच तां असीं आ हां इस करके गुरु जी सानू आखदे हन तेनू जीवन की विधि उतनी देर तक नहीं आनी दास अपने टॉपिक की तरफ आज जल्दी आरंभ की है व्याख्या कि तेनू जीवन की विधि उतनी देर तक नहीं आनी जितनी देर तक तू आ काम नहीं करती जो असा अगली पंक्ति च गाना है सब इस हिरदे की तख्ती उत्ते उतार लो ता जाके जीवन की विधि आएगी कहते हैं
गुरमिल चज आचार सिख गुरमिल चज आचार सिख गुरमिल गुरमिल चज आचार सिख गुरमिल गुरमिल चज आचार सिखा गुरमिल गुरमिल चज आचार सिख गुरमिल गुरमिल चज आचार सिख
सबका
गुरमिल चज आचार सिख गुरमिल चज आचार सिख गुरमिल गुरमिल चज आचार सिख
ये पंक्ति सानू की सिख्या दिंदी है गुरु धारण कर ते फिर गुरु तो गुरु नु मिल के चज आचार सिख जीवन जीण दी विधि सिख जे जीवन जीण दी विधि तू गुरु नु मिल के चज आचार सिख के नहीं सिखेंगी तो नतीजा की निकलेगा
सतगुर पूछ न मारग जाली सतगुर सतगुर पूछ न मार्ग चाली सुस्ती रण बिहानी सुस्ती रण सतगुर पूछ न मार्ग चाली
चज आचार जितनी देर तक गुरु तू नहीं मिलती उदों तक यह नुकता तेरी समझ दे विच ही नहीं आना कि जीवन की वस्तु जीवन की चीज है जीवन तू जींदी जाएगी ऐ जीव स्त्री है लेकिन तू जीवन जीवन नू नहीं वस्तुआं नू ही जीवन समझी जाना है इना वस्तुआं नू इना चीजां नू इना संबंधां नू इना श्रंत जगत नू ही तैं जीवन समझी जाना है ऐ नुक्ता समझना जीवन की चीज है جتنی دیر تک یہ نہیں پتا لگتا اتنی دیر تک گرو جی آخر تین جو کچھ بھی نظر آئے گا الٹا نظر آئے گا جو کچھ بھی سمجھ آئے گا الٹا سمجھ آئے گا جو کچھ بھی سنائی جائے گا وہ الٹا سنائی جائے گا تیری ساری زندگی جڑی ہے الٹ پلٹ ہوئی رہے گی جو ناشونت ہے اس کو تو جیون سمجھی جائے گی جو ناشونت ہے اس کو تو زندگی سمجھی جائے گی جو چھوڑ جان والا ہے اس کو تو اپنا سمجھی جائے گی جو بیگانا ہے اس کو اپنا سمجھی جائے گی جو سچ ہے اس کو جھوٹ سمجھی جائے گی باپ تیرا جو درشٹی کون ہے پورے دا پورا الٹا پلٹا ہویا رہے جتنی دیر تک گرو نو مل کے جج اچار سکھ کے تیری دیو درشٹی نہیں کھل دی جتنی دیر تک گرو نو مل کے تیری دیو درشٹی نہیں کھل دی دیو درشٹی نہیں جاگ دی اتنی دیر تک تینو اے مرتو منڈل جو ہے یہی جیون لگتا رہے گا یہی جیون پاستا رہے گا اتنے پھر گرو مہاراج جی شبد اچار دے ہیں کہندے ہیں کھوٹے کو کھرا کیا کھرے سار نہ جانا باپ جو ہے وہ تینو نظر نہیں آئے سب کچھ الٹا رہے گا کھوٹے کو کھرا کہے کھرے سار نہ جانا اندھے کا ناؤں پارکھو اندھے کا ناؤں پارکھو جو بالکل اندھا ہے عقلوں اندھا ہے اس نو اسی بہت پارکھو انسان سمجھ جائیں گے کلی کال مٹانے کل جگ دے وچ اے لچھن ہون گے جیون دی ودھی نہ آن دے کار سوتے کو جاگت کہے جاگت کو سوتا جیوت کو موہ کہے موہے نہیں روتا پرکی کو اپنی کہے پرکی کو اپنی جڑی پرائی وستو ہے اس کو اپنی سمجھی ہے پرکی کو اپنی کہے اپنوں نہیں پایا آوت کو جاتا کہے جاتے کو آیا سوتے کو جاگت کہے جاگت کو سوتا جیوت کو موہ کہے موہے نہیں روتا پرکی کو اپنی کہے اپنوں نہیں پایا آوت کو جاتا کہے جاتے کو آیا میٹھے کو کوڑا کہے کڑوے کو میٹھا راتے کی نندا کرے جو خوش رتے ہوئے ہیں انہوں دی اوستھا اتنی اچھی ہون دے کارن تیری سمجھ انہوں نے آنا نہیں اس کر کے تو انہوں نے نندا کری جائے گی جگت ست پرشاں دی مہا پرشاں دی اچیاں آتماواں والیاں دی نندیا کیوں کرتا ہے کیونکہ اس جگت نو انہوں دے کرم سمجھ نہیں پہنچ انہوں دی وچار اس دی سمجھ دے وچ نہیں آتی او اس دے تل تے جیون جیدے نہیں ہیں اس کر کے اے انہوں دی نندیا کرتا ہے رتے ہوئے پرشاں دی اے جگت نندیا کرتا ہے جیون دی ودھی نہ ہون دے کارن آوت کو جاتا کہے جاتے کو آیا پرکی کو اپنی کہے اپنوں نہیں پایا سوتے کو جاگت کہے جاگت کو سوتا جیوت کو موہ کہے موہے نہیں روتا پرکی کو اپنی کہے اپنوں نہیں پایا کہندے ہیں میٹھے کو کوڑا کڑوے کو میٹھا راتے کی نندا کرے ایسا تل میں ڈیٹھا چیری کی سیوا کرے چیری غلام داسی کہندے اسے بھی ہی تو سیوا کری جانی ہے اسے نہیں پوجنا ہے چیری کی سیوا کرے ٹھاکر نہیں دی سے پوکھر میر بھی رولیے ماکھن نہیں دی سے کہنے تیرا سارا جیون جیون دی ودھی نہ ہون دے کارن کس طرح دا رہنا ہے اس طرح دا رہنا ہے جے میں کوئی نہ سمجھ انسان چھپڑ دے پانی نو رڑک کے وچوں مکھن دی کوشش کرن دی کوشش کرے اسی طرح تے ساری زندگی جنہاں وستواں دے وچوں کچھ بھی نہیں نکلنا انہاں دے وچوں تے سکھ لبھن دی کوشش کردے رہنا ہے جیون دی ودھی نہ ہون دے کارن پوکھر نیر ورولی ہے ماکھن نہیں ریسی کہندے تیرا سارا جیون کس طرح دا رہے گا نانک ون ست گر مت پوی ਨਾਨਕ ਵਿਣ ਸਤਿਗੁਰ ਮਤ ਭਵੀ। ਕਹਿੰਦੇ ਸਤਿਗੁਰੂ ਨੂੰ ਮਿਲਣ ਤੋਂ ਬਿਨਾ ਤੇਰੀ ਮਤ ਜਿਹੜੀ ਹੈ ਕਹਿੰਦੇ ਇਹ ਭਵੀ ਹੋਈ, ਉਲਟੀ ਹੋਈ, ਪੁੱਠੀ ਹੋਈ ਹੋਈ ਮਤ ਰਹਿਣੀ ਹੈ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਜੀਵਨ ਦੀ ਵਿਧੀ ਨਾ ਹੋਣ ਦੇ ਕਾਰਨ ਜੀਵਨ ਦੀ ਵਿਧੀ ਨਾ ਹੋਣ ਦੇ ਕਾਰਨ ਤੈਂ ਹਮੇਸ਼ਾ ਕੰਗਾਲ ਵੀ ਰਹਿਣਾ ਹੈ, ਤੈਂ ਹਮੇਸ਼ਾ ਮੁਫਲਸੀ ਦੇ ਵਿੱਚ, ਪਾਵਰਟੀ ਦੇ ਵਿੱਚ, ਗਰੀਬੀ ਦੇ ਵਿੱਚ, ਥੁੜ ਦੇ ਵਿੱਚ ਵੀ ਰਹਿਣਾ ਹੈ। ਆ ਨੁਕਤਾ ਥੋੜਾ ਜਿਹਾ ਗੌਰ ਨਾਲ ਸਮਝਣ ਵਾਲਾ ਹੈ। ਇਨਸਾਨ ਦੇ ਜੀਵਨ ਦੇ ਵਿੱਚ ਵਸਤੂ ਪਦਾਰਥ ਜਿਤਨਾ ਮਰਜ਼ੀ ਵੱਧਦਾ ਜਾਏ, ਲੇਕਿਨ ਇਸ ਦੇ ਅੰਦਰਲੀ ਜਿਹੜੀ ਥੁੜ ਹੈ ਉਹ ਨਹੀਂ ਖਤਮ ਹੁੰਦੀ। ਬਹੁਤਾਤ ਸਿਰਫ ਬਾਹਰ ਬਾਹਰ ਨੰਬਰਾਂ ਦੇ ਵਿੱਚ ਰਹਿੰਦੀ, ਇਸ ਦੇ ਸੁਭਾਅ ਦੇ ਵਿੱਚ ਕੰਜੂਸੀ ਅਤੇ ਥੁੜ, ਇਹ ਦੋਨੇ ਕਾਇਮ ਰਹਿੰਦੀਆਂ। ਸਗੋਂ ਐਸਾ ਹੁੰਦਾ ਜਿਤਨਾ ਜ਼ਿਆਦਾ ਪਦਾਰਥ ਧਨ ਵੱਧ ਜਾਂਦਾ ਹੈ ਉਤਨੀ ਜ਼ਿਆਦਾ ਥੁੜ ਵੱਧ ਜਾਂਦੀ ਹੈ। ਕਹਿੰਦੇ ਰੀਅਲ ਰਿਚਨੈਸ ਜਿਹੜੀ ਹੈ ਕਹਿੰਦੇ ਉਹ ਤੈਨੂੰ ਪਤਾ ਹੀ ਨਹੀਂ ਲੱਗਣਾ, ਕਿਉਂਕਿ ਤੈਨੂੰ ਜੀਵਨ ਜੀਣ ਦੀ ਵਿਧੀ ਨਹੀਂ, ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ, ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਜੀਵਨ ਦੀ ਵਿਧੀ ਇਸ ਗੱਲ ਦੇ ਵਿੱਚ ਹੈ ਕਿ ਜਿੰਨਾ ਜ਼ਿਆਦਾ ਦਿਓ ਉਹਨਾਂ ਜ਼ਿਆਦਾ ਮਿਲਦਾ ਹੈ। ਤੈਂ ਇਸ ਦੇ ਬਿਲਕੁਲ ਉਲਟ ਕਰਨਾ ਹੈ। ਗੁਰੂ ਬਾਬਾ ਜੀ ਆਖਦੇ ਨੇ, ਕਹਿੰਦੇ ਹਨ, ਵਿਣ ਦਿੱਤੇ ਕਿਛ ਹੱਥ ਨਾ ਆਵੇ। ਆ ਜੀਵਨ ਜੀਣ ਦੀਆਂ ਵਿਧੀਆਂ ਹਨ, ਜੋ ਵੀ ਚਾਹੁੰਦੇ ਹੋ ਦੇਣਾ ਸ਼ੁਰੂ ਕਰੋ, ਜੋ ਵੀ ਜ਼ਿੰਦਗੀ ਚ ਚਾਹੁੰਦੇ ਹੋ ਦੇਣਾ ਸ਼ੁਰੂ ਕਰ ਦਿਓ। ਇਸ ਦੇ ਉੱਤੇ ਇੱਕ ਗੋਲਡਨ ਪ੍ਰਿੰਸੀਪਲ ਉਹਨਾਂ ਨੇ ਲਿਖ ਦਿੱਤਾ ਹੈ, ਕਹਿੰਦੇ ਹਨ,
ਵਿਣ ਦਿੱਤੇ ਕਿਛ ਹੱਥ ਨਾ ਆਵੇ।
ਕੁਛ ਵੀ ਹੱਥ ਚ ਨਹੀਂ ਆ ਸਕਦਾ, ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਜਿਤਨੀ ਦੇਰ ਤੱਕ ਦਿਓਗੇ। ਹਰ ਬੰਦਾ ਸੁੱਖ ਚਾਹੁੰਦਾ ਹੈ, ਪਰ ਸੁੱਖ ਦਿੰਦਾ ਕੋਈ ਨਹੀਂ। ਅਸੀਂ ਐਕਸਪੈਕਟੇਸ਼ਨ ਦੇ ਸੰਸਾਰ ਦੇ ਵਿੱਚ ਜੀਨੇ। ਮੇਰੀ ਥੋੜੀ ਜੀ ਮਜਬੂਰੀ ਹੈ ਕਿ ਅੱਧੀ ਸੰਗਤ ਇੱਧਰ ਹੈ, ਅੱਧੀ ਸੰਗਤ ਇੱਧਰ ਹੈ, ਮੈਨੂੰ ਪਤਾ ਨਹੀਂ ਲੱਗਦਾ ਕਈ ਦਫ਼ਾ ਵੀ ਮੈਂ ਐਡਰੈਸ ਕਿੱਧਰ ਕਰਨਾ। ਜ਼ਿਆਦਾਤਰ ਇੱਧਰ ਦੇਖਦਾ ਹਾਂ ਤਾਂ ਮਹਿਸੂਸ ਕਰਦਾ ਇਹਨਾਂ ਨੂੰ ਨਿਗਲੈਕਟ ਕਰਦਾ, ਇੱਧਰ ਦੇਖਦਾ ਹਾਂ ਤਾਂ ਮਹਿਸੂਸ ਕਰਦਾ ਇਹਨਾਂ ਨੂੰ ਨਿਗਲੈਕਟ ਕਰਦਾ। ਗੁਰੂ ਜੀ ਆਖਦੇ ਹਨ, ਵਿਣ ਦਿੱਤੇ ਕਿਛ ਹੱਥ ਨਾ ਆਵੇ। ਹਰ ਇਨਸਾਨ ਖੁਸ਼ੀ ਚਾਹੁੰਦਾ ਹੈ, ਖੁਸ਼ੀ ਤਾਂ ਸਿਰਫ ਖੁਸ਼ੀ ਦੇਣ ਦੇ ਵਿੱਚ ਹੀ ਮਿਲਿਆ ਕਰੇ। ਖੁਸ਼ੀ ਦੇਣੀ ਸ਼ੁਰੂ ਕਰ ਦੇ, ਸੁੱਖ ਦੇਣਾ ਸ਼ੁਰੂ ਕਰ ਦੇ। ਜੋ ਜੋ ਜ਼ਿਆਦਾ ਦਿੰਦੇ ਜਾਓਗੇ ਉਹ ਤੁਹਾਡੇ ਪਾਸ ਵੱਧਦਾ ਜਾਏਗਾ, ਜੋ ਜੋ ਜ਼ਿਆਦਾ ਦੂਸਰਿਆਂ ਤੋਂ ਛੀਨਦੇ ਜਾਓਗੇ ਤੁਹਾਡਾ ਅੰਦਰ ਉਤਨਾ ਹੀ ਹੋਰ ਖਾਲੀ ਹੁੰਦਾ ਜਾਏਗਾ। ਜੀਵਨ ਜੀਣ ਦੀ ਵਿਧੀ ਇਸ ਗੱਲ ਦੇ ਵਿੱਚ, ਔਰ ਇਹ ਸਾਰੀਆਂ ਵਿਧੀਆਂ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਹੀ ਆਖਣੀਆਂ। ਅਗਲੀ ਪੰਕਤੀ ਕਹਿੰਦੇ ਹਨ,
ਲਿਓ ਲਿਓ ਕਰਤ ਫਿਰੇ ਸਭ ਲੋਕ।
ਸੰਸਾਰ ਦੇ ਵਿੱਚ ਜੀਵਨ ਜੀਣ ਦੀ ਵਿਧੀ ਨਾ ਹੋਣ ਦੇ ਕਾਰਨ ਆਹ ਵਿਰਤੀ ਹੈ, ਕਿਹੜੀ? ਲਿਓ ਲੈ ਲਵਾਂ, ਹੋਰ ਲੈ ਲਵਾਂ, ਹੋਰ ਲੈ ਲਵਾਂ, ਹੋਰ ਲੈ ਲਵਾਂ। ਹਰੇਕ ਦੀ ਕੋਸ਼ਿਸ਼ ਇਹ ਟੂ ਸਨੈਚ ਐਸ ਮਚ ਐਸ ਪੋਸੀਬਲ। ਲਿਓ ਲਿਓ ਕਰਤ ਫਿਰੇ ਸਭ ਲੋਕ, ਤਾਂ ਕਾਰਨ ਵਿਆਪੇ ਬਹੁਤ ਸੋਗ। ਇਸ ਕਰਕੇ ਕਹਿੰਦੇ ਜੀਵਨ ਦੇ ਵਿੱਚ ਬਹੁਤ ਸੋਗ ਹੈ, ਉਦਾਸੀ ਹੈ, ਨਿਰਾਸ਼ਤਾ ਹੈ, ਉਪਰਾਮਤਾ ਹੈ, ਕਿਉਂਕਿ ਜੀਵਨ ਜੀਣ ਦੀ ਵਿਧੀ, ਜੀਵਨ ਜੀਣ ਦੀ ਵਿਧੀ ਨਾ ਹੋਣ ਦੇ ਕਾਰਨ ਗੁਰੂ ਜੀ ਕਹਿੰਦੇ ਤੇਰੀ ਜ਼ਿੰਦਗੀ ਚ ਤੈਂ ਨਿਰਧਨ ਵੀ ਰਹਿਣਾ ਹੈ, ਗਰੀਬ ਵੀ ਰਹਿਣਾ ਹੈ, ਕੰਜੂਸ ਵੀ ਰਹਿਣਾ ਹੈ, ਔਰ ਸਾਰਾ ਜੀਵਨ ਤੇਰਾ ਅਬੰਡੈਂਸ ਦਾ ਤੈਨੂੰ ਪਤਾ ਹੀ ਨਹੀਂ ਲੱਗਣਾ। ਅਬੰਡੈਂਸ ਕਿਸ ਚੀਜ਼ ਨੂੰ ਕਹਿੰਦੇ ਹਨ? اوتھے پیارے وچن سنن والے ہن کہندے ہن اس جگ میں سنتی تن کھٹیا بس انہاں نوں جنہاں نوں جین دی ودھی آوندی ہے کہندے تنوان تے انہاں نہیں ہوندا تین مت کل دے شب چاہی سی تین مت تین پت تین تن پلے جن ہردے رہیا سمائے جنہاں دے ہردیاں دے وچ اکال پرخ واہگرو سمایا ہویا ہے کہندے اوہی مت والے ہن اوہی پت والے ہن اوہی تنوان ہن بس یہی جیون دی ودھی ہے گرو جی آخدے ہن اس جگ میں سنتی تن کھٹیا جنہاں ستگر ملیا آئے ستگر سچ درڑایا اس تن کی قیمت کہیں نہ جایا ات تن پے بھوک لتھی سکھ وسیا من آئے کہندے جنہاں نوں جیون دی ودھی گرو تو چج اچار سکھ کے ملی کہندے انہاں دے پاس او تن آ جانا ہے جدی قیمت ہی نہیں کہی جا سکتی باقی جی جیون جین دی ودھی نہ آئی تو گرو جی کہندے ایک اور بھی گل ہے کنگال بھی رہنا ہے تیری تھوڑوں بھی نہیں جانے اس اتنے بھی وچن سنن والا ہے منمکھ جگت نرتن ہے منمکھ جگت نرتن ہے مایا نوں بل لائے تڑفدا پھرتا ہے بل لائے میرے تڑفدا پھرتا ہے بلاٹ پا رہا ہے دعائیاں دے رہے منمکھ جگت سارا جگت اس دے پاس پیسہ ہون دے باوجود بھی کیونکہ جیون جین دی ودھی گرو تو سکھن دی بجائے اے من تو سکھ رہا ہے من دے پیچھے چل رہا ہے من دے پیچھے چل رہا ہے اور من نو گرو مہاراج نے کی کیا ہے کایا نگر ایک بالک وسیا سانو جیون جین دی ودھی کیوں نہیں کیونکہ اسی بالک دے پیچھے چلتے ہیں نیانے دے پیچھے چلتے ہیں نیانا ساڈی اگوائی کرتا ہے اور نیانے دا سبھاگ کی ہے کہندے ہیں
نت نت خوشیاں من کرے نت نت منگے سکھ دیاں کرتا جتنا آوے پھر پھر لگے دکھ جیو او گر مل چج اچار سکھ گر گر مل چج اچار سکھ گر مل چج اچار سکھ پتر دے نہ لگے دکھ پتر دے نہ لگے دکھ کدے نہ لگے دکھ کدے نہ لگے دکھ ایسو درس پیاسا ریمن ایسو درس پیاسا ریمن ریمن ایسو درس پیاسا ریمن ایسو کرس نیاسا ریمان ایسو کرس ریمان ایسو کرس نیاسا بن سے سدنے سفیکار سمجھو بن سے سدنے سفیکار سمجھو من ہی ماہِ اداسا Yeah.
ਮਨਮੁਖ ਜਗਤ ਨਿਰਤਨ ਹੈ ਇੱਥੇ ਪੰਕਤੀ ਸੀ। ਜੀਵਨ ਦੀ ਵਿਧੀ ਨਾ ਹੋਣ ਦੇ ਕਾਰਨ ਤੇਰੀ ਜ਼ਿੰਦਗੀ ਚੋਂ ਗਰੀਬੀ ਨਹੀਂ ਜਾਣੀ ਤਾਂ ਨਿਰਧਨ ਰਹਿਣਾ ਹੈ। ਹੁਣ ਸਾਰਾ ਸ਼ਬਦ ਸੁਣੋ। ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿੱਲ ਲਾਇਆ, ਅੰਦਨ ਫਿਰਦਾ ਸਦਾ ਰਹੇ। ਅੰਦਨ ਮੈਨੇ ਦਿਨ ਰਾਤ ਹਰ ਰੋਜ਼ ਸਾਰਾ ਜੀਵਨ ਅੰਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਜੀਵਨ ਦੀ ਵਿਧੀ ਨਾ ਹੋਣ ਦੇ ਕਾਰਨ ਤੇਰਾ ਜੀਵਨ ਲੰਘ ਜਾਣਾ ਹੈ ਲੇਕਿਨ ਤੇਰੀ ਭੁੱਖ ਤੇ ਖਤਮ ਨਹੀਂ ਹੋਣੀ। ਅੰਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਤੀਸਰੀ ਗੱਲ, ਸ਼ਾਂਤ ਨਾ ਕਦੇ ਆਵੇ ਨਾ ਸੁਖ ਵਸੇ ਮਨ ਮਾਹੇ। ਸ਼ਾਂਤੀ ਦੀ, ਟਿਕਾਓ ਦੀ, ਚੈਨ ਦੀ, ਸਕੂਨ ਦੀ ਕੋਸ਼ਿਸ਼ ਦੇ ਵਿੱਚ ਤੇਰਾ ਸਾਰਾ ਜੀਵਨ ਲੰਘ ਜਾਂਦਾ ਹੈ ਲੇਕਿਨ ਕਹਿੰਦੇ ਤੈਨੂੰ ਆਉਣੀ ਨਹੀਂ। ਸ਼ਾਂਤ ਨਾ ਕਦੇ ਆਵੇ ਨਾ ਸੁਖ ਵਸੇ ਮਨ ਆਏ। ਤੇ ਜਿਸ ਦੀ ਜ਼ਿੰਦਗੀ ਚ ਸਾਰੀ ਜ਼ਿੰਦਗੀ ਚ ਸ਼ਾਂਤੀ ਨਾ ਆਵੇ, ਮਨ ਚ ਸੁਖ ਨਾ ਆਵੇ, ਅੰਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ, ਉਹ ਚਾਹੇ ਕਿਤਨਾ ਵੀ ਕਾਮਯਾਬ ਕਿਉਂ ਨਾ ਹੋ ਜਾਏ, ਅਸੀਂ ਉਸਨੂੰ ਕਾਮਯਾਬ ਕਹਿ ਸਕਦੇ ਹਾਂ, ਉਸਨੂੰ ਅਸੀਂ ਸਕਸੈਸਫੁਲ ਕਹਿ ਸਕਦੇ ਹਾਂ। ਸਕਸੈਸਫੁਲ ਹੋਣ ਦੇ ਬਾਵਜੂਦ ਵੀ ਉਹ ਪਰਸਨ ਅਨਸਕਸੈਸਫੁਲ ਰਿਹਾ ਕਿਉਂਕਿ ਨਾ ਤਾਂ ਉਸਦੇ ਅੰਦਰਲੀ ਥੁੜ ਗਈ, ਨਾ ਉਸਦੇ ਅੰਦਰ ਦੀ ਭੁੱਖ ਗਈ, ਨਾ ਉਹਦੇ ਅੰਦਰ ਸ਼ਾਂਤੀ ਆਈ ਤੇ ਨਾ ਹੀ ਉਸਨੂੰ ਸੁੱਖ ਆਇਆ, ਤੇ ਫਿਰ ਉਹ ਸਕਸੈਸ ਕਾਹਦੀ ਸਕਸੈਸ ਉਸ ਸਕਸੈਸ ਕਿਸ ਚੀਜ਼ ਦੀ ਸਕਸੈਸ ਹੋਈ? ਐਸਾ ਕਿਉਂ ਹੁੰਦਾ ਹੈ? ਜੀਵਨ ਜੀਣ ਦੀ ਵਿਧੀ ਨਾ ਆਉਂਦੇ। ਜੀਵਨ ਜੀਣ ਦੀ ਵਿਧੀ ਆਉਂਦੀ ਕਿਵੇਂ? ਸਤਸੰਗ ਦਸਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਜੀਵਨ ਜੀਣ ਦੀ ਵਿਧੀ ਸਿਖਾਉਂਦਾ। ਰੇ ਮਨ ਵਿਧੀ ਮਨ ਨੇ ਸਿੱਖੀ। ਸਭ ਤੋਂ ਪਹਿਲਾਂ ਮੈਂ ਇਸ ਸ਼ਬਦ ਦੇ ਵਿੱਚ ਮੋਟੇ ਮੋਟੇ ਤਾਂ 15 ਕੁ ਨੁਕਤੇ ਬਣਦੇ ਹਨ, ਪਰ ਜੇ ਹੋਰ ਜ਼ਿਆਦਾ ਗਹਿਰਾਈ ਦੇ ਵਿੱਚ ਆਈਏ ਤਾਂ ਇਸ ਤੋਂ ਕਈ ਜ਼ਿਆਦਾ ਬਣਦੇ। ਯਾਨੀ ਇਸ ਤਰ੍ਹਾਂ ਸਮਝੋ ਕਿ ਦਸਵੇਂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਤਕਰੀਬਨ 17-18 ਜੋ ਚੈਪਟਰਸ ਆਖੇ ਹੋਏ ਹਨ, ਔਰ ਇੱਕ ਇੱਕ ਚੈਪਟਰ ਆਪਣੇ ਆਪ ਦੇ ਵਿੱਚ ਵਾਸਤ ਇੱਕ ਵਿਸ਼ਾ ਹੈ, ਗ੍ਰੰਥ ਹੈ। ਅਸਾਂ ਸ਼ਬਦ ਗਾਇਆ ਪਹਿਲਾਂ ਵੀ ਸੁਣਿਆ ਹੋਏਗਾ, ਲੇਕਿਨ ਅਗਰ ਇਸ ਦੀ ਵਿਆਖਿਆ ਕਰਨੀ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਦਾਸ ਨੂੰ ਕਈ ਮਹੀਨੇ ਵੀ ਥੋੜੇ। ਰੇ ਮਨ ਸਭ ਤੋਂ ਪਹਿਲਾਂ ਕਿਸ ਨੂੰ ਸੰਬੋਧਨ ਕੀਤਾ ਹੈ? ਮਨ ਨੂੰ ਕੀਤਾ। ਕਿਉਂ ਮਨ ਨੂੰ ਕੀਤਾ ਹੈ? ਉਸ ਤੱਕ ਸ਼ਬਦ ਸੁਣੋ। ਮਨਮੁਖ ਮਨ ਅਜਿੱਤ, ਕਹਿੰਦੇ ਤੇਰਾ ਮਨ ਤੇਰੇ ਵਸ ਨਹੀਂ। ਇਹ ਅਜਿੱਤ ਚੀਜ਼ ਹੈ ਮਨ, ਅਸਾਧ ਸਾਧੇ ਜਨ ਕੋਈ। ਟੌਪਿਕਸ ਥੀਮਸ ਗੁਰੂ ਨਾਨਕ ਦੇਵ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀਆਂ ਸੇਮ ਹੀ ਹੈ। ਹੁਣ ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ, ਉਹ ਵੀ ਕਹਿੰਦੇ ਨੇ ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਪਹਾੜ। ਕਹਿੰਦੇ ਉਹ ਸਮਝਣ ਵਾਲੀ ਚੀਜ਼ ਤਾਂ ਮਨ ਹੈ, ਸਾਰੇ ਉਪਦਰਾਂ ਦਾ, ਸਾਰੇ ਕਲਾ ਕਲੇਸ਼ ਦਾ, ਰੋਗ ਦਾ, ਸੋਗ ਦਾ, ਦੁੱਖ ਦਾ ਜਨਮਦਾਤਾ ਤਾਂ ਇਹ ਮਨ ਹੈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਪਾਰ। ਮਨ ਦੇ ਖੋਜੀ ਹੋਰ ਹਨ, ਗ੍ਰੰਥਾਂ ਦੀ ਖੋਜੀ ਹੋਰ ਹਨ। ਗੁਰੂ ਦਸਵੇਂ ਪਾਤਸ਼ਾਹ ਜੀ ਆਖਦੇ ਨੇ ਰੇ ਮਨ ਬਹੁਤ ਵੱਡਾ ਇਸ਼ੂ, ਇਸ ਨੂੰ ਜਲਦੀ ਦੇਣੇ ਜਿਹੜਾ ਹੈ ਪਗਾ ਨਹੀਂ ਚੱਲਿਆ ਜਾ ਸਕਦਾ ਇਸ ਨੂੰ ਡੀਲ ਕੀਤੇ ਤੋਂ ਬਿਨਾਂ। ساڈے سبنا دے من دی ہن تھوڑی جی تصویر منمکھ من اجت ہے اجت جس دے سامنے اسی ہارے پے ہوئی ہوئی اسی ہارے ہوئے ہیں من دے سامنے بہت سجن پوچھتے ہیں من نہیں لگتا امرت ویلے اٹھن تو من ستاندا ہے نتنیم تو من ستاندا ہے اکاگرتا من نہیں ہون دیندا من مکھ من اجت ہے جتھے لگنا چاہیے اتھے لگتا نہیں دوجے لگے جائے اور تمام تھاں تے جا لگتا ہے اتھوں توڑن دی کوشش کرتے ہیں ہٹتا نہیں منمکھ من اجت ہے دوجے لگے جائے منمکھ من اجت ہے دوجے لگے جائے کہندے اس نو جتھے ٹکاونا چاہندے ہیں اوتھے ٹکدا نہیں کیوں نہیں ٹکدا اس دا سبھا کی ہے کایا نگر ایک بالک وسے کھن پل پھر نہ رہائی تے گرو جی نے دسویں پاتشاہ جی پہلا شبد جڑا من نو سمبودھن کیتا ہے رے من ایسو کر سنیا سی کہنے منا تینوں سنیاس لین دی ضرورت ہے جنگل چ جا کے بھی من سنیاس نہیں لیندا پربتاں دے وچ جا کے بھی من سنیاس نہیں لیندا آشرماں دے وچ جا کے بھی من سنیاس نہیں لیندا استھاناں تے جا کے بھی من سنیاس نہیں لیندا پہلا نقطہ کس چیز دے تے دسویں پاتشاہ جی نے سٹرائک کیتا ہے اے جگت دے لوگو جس نو بدلنا ہے جس نے اس جگت تو اپرام ہو کے سدیوی جگت نج گھر امر اوستھا والا جو جگت ہے اس دی طرف اس مندی رچی بدنی چاہیے ہے وہ تے بدنی رہی جتھے بھی جایا ہوتے ہو جو بھی کرتے ہو یہ تے اسی طرح دا ہی رہتا ہے رے من ایسو کر سنیاس کس طرح دا کہندے اس طرح دا سنیاس کر ان بدھی دس رہے ہیں کس طرح دا سنیاس کریے بن سے سدن سب ہے کر سمجھو گرو جی کہندے میں گل ڈکلیئر کر کے کہہ رہے ہیں سارے اچھی طرح سمجھ لو سب ہے کر سمجھو دا ارتھ کہ سارے ہی سمجھ لو اس گل جب انہوں نے آخیا سارے سمجھ لو تو کلے سکھا نو ہی نہیں آخیا گروہاں دے وچن یونیورسل سارے جگت دے ہوندے ہیں انہاں دی بانی انہاں دے وچن پوری منکھتا دے واسطے کہندے سارے سمجھو اس گل نو سبے کر سمجھو کی سمجھیے بن سے سدن من نو جتن دا جو کم ہے جتنا بن چ ہو سکتا ہے اتنا ہی گھر دے وچ بھی ہو سکتا ہے جس طرح دا واتاورن بن چ جا کے لبنا چاہندے ہو اسی طرح دا واتاورن گھر دے وچ بھی بنایا جا سکتا ہے اس تو بڑی بھاری ایک سکھیا ملتی ہے کہ ساڈے گھراں دا واتاورن کس طرح دا ہونا چاہیے جیڑی سمپلسٹی سادگی جنگل دے وچ جا کے بنا دے وچ جا کے لوگ اسٹیبلش کرتے ہیں پراپت کرنی چاہتے ہیں کہندے اوہی سمپلسٹی سماج چ رہندے ہاں کاروبار دے وچ رہندے ہاں کیوں نہیں اس طرح دی سمپلسٹی جڑی ہے اختیار کر لیں اگر اتنے نقطے نو سنسار سمجھ جائے تو ساڈے سارے ہی گھر جڑے آشرماں دی طرح جاپن جس طرح اسی اپنے گھر دا فرنیچر ڈیزائن کریں گے جس طرح اسی اپنے گھر دے بیڈنگز جو ہیں وہ ڈیزائن کریں گے انہاں دا لے آؤٹ اس طرح دا ہونا چاہیے ہے کوئی باہروں آئے تو اس نو جاپے کہ اتے آشرم ہے اوتھے دی جڑی انرجی ہے اوتھے دی جڑی وائبریشنز ہیں وہ اس طرح نہ لگے کہ پورے دا پورا سٹف کیتا پیا ہے جتھے کہ لنگڑ نو بھی جگہ نہیں ہے اسی اپنے گھروں نو اتنا تن تن کے پر چھڑ دے سمجھنے والا نقطہ ہے کئی کئی کپڑے دس دس پندرہ پندرہ بی بی سال دے ساڑے گھران چا صندوقاں چا الماریاں چا ٹرنکاں دے وچ پائے رہندے ہن جو نہ اسی کدے پائے نہ اساں کدے پونے ہن جنگل چ کیوں لوگ جاندے ہن کیونکہ موت آ گیا جا سکے جاگنا تے موت تے جو چیزاں اسی نہ ساڈے کم دیاں نہ استعمال کرنی ہیں نہ کیتیاں لاک کر کے کیوں رکھی ہوئی ہیں کیوں رکھی ہوئی ہیں اگر گاؤں نال کتے اپنے گھروں کی صفائی کرنی شروع کر دئیے تو صندوقاں دے صندوق جڑے ہیں انسانوں لگے گا کہ یوز لیس چیزاں اسی اپنے گھروں چ رکھی خالی ہو جائے گی داس نو یاد ہے یو ایس اے دے وچ ایک شہر دے وچ اس طرح داس نو پوچھ لیا کہ ادا ارتھ دسو گھر چ رہ کے اس نیاز کیوں کیتا جا سکتا میں کہ اس طرح کیتا جا سکتا ہے جاؤ اپنے گھر دے وچ جتنے بھی کپڑے ہیں ایمانداری دے نال جڑے جڑے تسی پونے بند کر دیتے ہیں انہوں نے جاؤ کو سٹ دے کر سکتے ہیں جڑے نہیں پانے کہندے جی کسے دے کام آ جانے میں کہا کتنے سالاں تو پئے ہیں کتنے سالاں تو پئے ہیں پئے تو بہت سالاں تو ہیں اتنے سالاں چ کسے دے کام پھر کیوں نہیں آئے کہ بھائی صاحب اس دے نالوں تاں اچھا ہے کہ تسی کہندے سٹ دیو چلو لینڈ دین دے کام آ جانے لینڈ دین دے کام کسی دی ویاہ شادی ہے جو اساں سوٹ پاونا نہیں جو ساڈے لئی بیکار ہے ساڈے ٹیسٹ دا نہیں ساڈی لائکنگ دا نہیں وہ اسی لفافے دے وچ کاغذ چ لپیٹ کے دے دینا لفافہ باجی لفافہ باجی لینڈ دین دے میں کہیا یہ جو دینا ہے انسلٹ کر رہے ہو توہین کر رہے ہو جڑی چیز تہاڈے ٹیسٹ دی نہیں ہے پھر دوسرے نوں کیوں دے رہے ہیں دوسرے نو بھی دین ویلے اس دی بھی رسپیکٹ کرو اس دی بھی عزت کرو کیوں اس نو اپنے آپ کو نیچا اور چھوٹا سمجھتے ہو جو چیز تہاڈے لئی بیکار ہے وہ سمجھتے ہو وہ بیکار ہی لوگ ہیں دین دے وچ بھی سنمان ستار ہونا چاہیے اتنی گل میں کہ جاؤ ایمانداری دے نال جڑے جڑے بستر جڑے جڑے جوڑے شوز جڑیاں بھی چیزاں کئی کئی باری دھیان نال اپنے گھروں نوں گھاؤ دے نال دیکھیے تو ساڈے گھر جنک یارڈ تو کٹ نہیں ہوندے سکریپ یارڈ ہوندے جاؤ میں کہ سٹ کے آ وہ چنگے سن وچن منن والے یہ بھی کمال دی گل ہے کہ وہ ستکار رکھتے سن پیار کرتے سن وچن منن والے سن وہ کہندے سانوں تے سٹتے ہیں سٹتے ہیں کتنے ڈسٹ بن پر لگے ہیں کتنے ڈسٹ بن پر گئے ہیں سنیاس اسے دا نا ہے کہ اسی صرف سنبندیاں دے نال ہی نہیں سنیاس دا ارتھ ہوندا ہے اٹیچمنٹ جڑی ہے وہ چھوڑنی شروع کر اٹیچمنٹ جڑی ہے وہ کم کرنی شروع کر دیں گرو جی کہندے اے تاں کردے وچ ہی ہونی ہے باہر جا کے تے ہے ہی نہیں ڈیٹیچ ہون ہو تے اٹیچ کس چیز نال ہو ڈیٹیچ کس چیز نال ہو جس دے کول تیاگن نو ہے ہی کچھ نہیں او تیاگ کس چیز دا کرے گا تیاگ دا تاں سواد پھر اوتھے ہی ہے جتھے کچھ تیاگن نو ہے اوتھے تیاگ کیتا جائے نہیں تاں سنیاس دے وچ جا کے بھی انسان دا من تیاگی نہیں نہ بنے بن سے سدن سب ہے کر سمجھ سارے کہ اس گل نو سمجھ لو کہ تانو اپنے گھروں نو ہی بن ورگا بنانا پے گا پوائنٹ جس طرح دی بن چ سادگی ہے جس طرح دی بن دے وچ سمپلسٹی ہے بس اسی طرح دی گھروں دے وچ جڑی ہے وہ تانو ارینج کرنی پے اسی طرح دی گھروں دے وچ پراپت کرنی پے اسی طرح دی سادگی ساڈے گھروں دے وچ دو چیزاں دی بہت کمی ہے سولیٹیوڈ اینڈ سائلنس سولیٹیوڈ اینڈ سائلنس ਜਿਵੇਂ ਮਨ ਦੇ ਵਿੱਚ ਜਾ ਕੇ ਆਸ਼ਰਮ ਦੇ ਵਿੱਚ ਜਾ ਕੇ ਸਾਧੂ ਸੰਨਿਆਸੀ ਹਮੇਸ਼ਾ ਆਪਣੇ ਆਪਣੇ ਧਿਆਨ ਮਗਨ ਆਪਣੇ ਕੰਮ ਫੋਕਸ ਰਹਿੰਦੇ ਹਨ। ਗੁਰੂ ਜੀ ਕਹਿੰਦੇ ਰਹੋ ਘਰ ਦੇ ਵਿੱਚ ਹੀ, ਘਰ ਦੇ ਵਿੱਚ ਹੀ ਰਹੋ। ਇਹ ਅਭਿਆਸ ਬਿਹਤਰੀਨ ਤੌਰ ਤੇ ਤਾਂ ਘਰ ਚ ਹੀ ਹੋ ਸਕਦਾ ਹੈ, ਬਾਹਰ ਨਹੀਂ। ਪਹਿਲਾ ਨੁਕਤਾ ਇਹ ਮਨ ਐਸੋ ਕਰ ਸੰਨਿਆਸਾ, ਮਨ ਨੂੰ ਆਖੇ ਆਓ ਦੇਖੀਏ ਮਨ ਦੀ ਦਸ਼ਾ ਕਿਸ ਤਰ੍ਹਾਂ ਦੀ। ਦਸਵੇਂ ਪਾਤਸ਼ਾਹ ਜੀ ਦੇ ਇਸ ਜੀਵਨ ਯੁਗਤ ਨੂੰ, ਜੀਵਨ ਦੀ ਵਿਧੀ ਨੂੰ ਸਮਝਾਉਣ ਵਾਲੇ ਸ਼ਬਦ ਨੂੰ ਮੰਨਣ ਨੂੰ ਤਿਆਰ ਹੈ। ਅਗਰ ਚਾਹੁੰਦੇ ਹਾਂ ਤੇ ਆਓ ਆਪਣੀ ਜ਼ਿੰਦਗੀ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ ਇਹ ਲੈਣ ਵਾਲਾ ਹੈ ਕਿ ਆਪਣੇ ਘਰਾਂ ਦਾ ਵਾਤਾਵਰਨ ਜਿਹੜਾ ਹੈ। ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨੀ ਚਾਹੁੰਦਾ ਹਾਂ, ਮੈਂ 20 ਸਾਲ ਲਾਸ ਏਂਜਲਸ ਚ ਰਿਹਾ, ਅਮਰੀਕਾ ਚ ਰਹਿੰਦੇ ਹੋਏ 20 ਸਾਲ ਆਪਣੇ ਘਰ ਦੇ ਵਿੱਚ ਇਤਨਾ ਕੰਟਰੋਲਡ ਫਰਨੀਚਰ ਰੱਖਿਆ ਹੈ ਕਿ ਸਾਰੇ ਦੀ ਸਾਰੀ ਜਿਹੜੀ ਜਗ੍ਹਾ ਹੈ, ਜਿਹੜੇ ਉੱਥੇ ਜਾ ਚੁੱਕੇ ਹਨ ਉਹ ਸਾਹਮਣੇ ਮੇਰੇ ਬੈਠੇ। ਦਾਸ ਨੇ ਆਪਣੇ ਘਰ ਚ ਡਾਇਨਿੰਗ ਟੇਬਲ ਉਹ ਨਹੀਂ ਰੱਖਿਆ, ਚੌਂਕੜਾ ਮਾਰ ਕੇ ਥੱਲੇ ਬੈਠ ਕੇ ਚੱਕ ਜਾਂਦੇ 20 ਸਾਲ ਕਿਸੇ ਦੇ। ਇਹ ਨਹੀਂ ਸੀ ਕਿ ਡਾਇਨਿੰਗ ਟੇਬਲ ਦੇ ਮੈਂ ਹੱਕ ਦੇ ਵਿੱਚ ਨਹੀਂ ਆ ਜਾਂ ਉਸ ਦੇ ਖਿਲਾਫ, ਜਿੱਥੇ ਜ਼ਰੂਰਤ ਹੈ। ਮੇਰਾ ਪੁਆਇੰਟ ਇਹ ਸੀਗਾ ਕਿ ਇੱਥੇ ਤੇ ਮੈਂ ਤਾਂ ਇਸ ਕਿਸਮ ਦੀ ਸੋਸ਼ਲਾਈਜ਼ਿੰਗ ਕਰਦਾ ਹੀ ਨਹੀਂ, ਸੋਸ਼ਲਾਈਜ਼ਿੰਗ ਹੈ ਹੀ ਨਹੀਂ। ਔਰ ਜੋ ਆਉਣਗੇ ਉਹ ਉਸੇ ਤਰ੍ਹਾਂ ਦੇ ਆਉਣ ਵਾਲੇ ਹਨ ਜਿਨ੍ਹਾਂ ਨੇ ਡਾਇਨਿੰਗ ਟੇਬਲ ਹੋਵੇ ਜਾਂ ਨਾ ਹੋਵੇ, ਇਟ ਵਿਲ ਨਾਟ ਮੇਕ ਐਨੀ ਡਿਫਰੈਂਸ। ਔਰ ਅਗਰ ਮੇਰੇ ਘਰ ਚ ਕੋਈ ਆ ਕੇ ਇਫ ਇਟ ਮੇਕਸ ਡਿਫਰੈਂਸ ਟੂ ਦੈਮ ਕਿ ਡਾਇਨਿੰਗ ਟੇਬਲ ਤੇ ਰੋਟੀ ਨਹੀਂ ਖਿਲਾਈ, ਤੇ ਮੈਂ ਚਾਹਾਂਗਾ ਬੇਸ਼ੱਕ ਨਾ ਹੀ ਆ, ਐਸੇ ਸੱਜਣ ਨਾ ਹੀ ਆਉਣ ਤੋਂ ਬਿਹਤਰ। ਭਾਵ ਮੇਰਾ ਕਹਿਣ ਦਾ ਹੈ ਕਿ ਜਿੱਥੋਂ ਤੱਕ ਹੋ ਸਕੇ ਆਪਣੀ ਜ਼ਿੰਦਗੀ ਚ ਅਗਰ ਸਾਦਗੀ ਸਿੰਪਲਿਸਿਟੀ ਲੈ ਆਈਏ, ਸਾਡੇ ਖਰਚੇ ਵੀ ਘੱਟ ਜਾਣਗੇ, ਐਕਸਪੈਂਸਿਸ ਵੀ ਘੱਟ ਜਾਣਗੇ। ਐਕਸਪੈਂਸਿਸ ਘਟਣ ਨਾਲ ਤਣਾਅ ਵੀ ਘਟ ਜਾਏਗਾ, ਚਿੰਤਾਵਾਂ ਵੀ ਘਟ ਜਾਣਗੀਆਂ, ਬੋਝ ਵੀ ਘਟ ਜਾਣਗੇ, ਔਰ ਸਾਡੇ ਘਰਾਂ ਦਾ ਜਿਹੜਾ ਵਾਤਾਵਰਨ ਹੈ ਮੋਰ ਸਪੇਸ਼ੀਅਸ ਹੋ ਜਾਏਗਾ। ਅੱਜ ਜੈਪਨੀਜ਼ ਇੱਕ ਸਾਇੰਸ ਹੈ ਜੋ ਕਿ ਐਨਰਜੀ ਦੀ ਗੱਲ ਕਰਦੇ ਹੁੰਦੇ, ਉਹ ਆਖਦੇ ਹਨ ਘਰਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਪੇਸ ਹੋਣੀ ਚਾਹੀਦੀ, ਕਿਉਂਕਿ ਜਿਤਨਾ ਜ਼ਿਆਦਾ ਕਲਟਰ ਕਰ ਦਿੰਦੇ ਹਾਂ, ਸਟਫ ਕਰ ਦਿੰਦੇ ਹਾਂ, ਭਰ ਦਿੰਦੇ ਹਾਂ, ਉਤਨੀ ਜ਼ਿਆਦਾ ਐਨਰਜੀ ਦੇ ਵਾਸਤੇ ਸਪੇਸ ਨਹੀਂ ਰਹਿ ਜਾਂਦੀ, ਸਿਰਫ ਡੈਡ ਸਟਫ ਪਿਆ ਰਹਿ ਜਾਂਦਾ। ਜ਼ਿਆਦਾ ਪਲਾਂਟਸ ਹੋਣੇ ਚਾਹੀਦੇ ਹਨ, ਜ਼ਿਆਦਾ ਪੌਦੇ ਹੋਣੇ ਚਾਹੀਦੇ ਹਨ, ਰਹਿਬਰਾਂ ਦੀਆਂ, ਸਤਿਗੁਰੂਆਂ ਦੀਆਂ, ਮਹਾਂਪੁਰਖਾਂ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਘਰਾਂ ਦੇ ਵਿੱਚ। ਉਹ ਸੰਗੀਤ ਵੱਜੇ ਜਾਂ ਕੀਰਤਨ ਹੋਵੇ, ਬਹੁਤ ਫਾਈਨੈਸਟ ਕੁਆਲਿਟੀ ਦਾ ਹੋਣਾ ਚਾਹੀਦਾ। ਔਰ ਜੋ ਸਾਡੀ ਕੁਕਿੰਗ ਹੈ, ਅਸੀਂ ਤਾਂ ਸਾਰੀ ਕੁਕਿੰਗ ਦੇ ਵਿੱਚ ਮਸਾਲੇ ਮਸੂਲੇ ਪਾ ਕੇ ਆਦਿ ਘੇ ਪਾ ਕੇ, ਹਿੰਦੁਸਤਾਨ ਦੇ ਵਿੱਚ ਜਾਪਦਾ ਹੈ ਕਿ ਹੈਲਥ ਕੌਨਸ਼ੀਅਸ ਤਾਂ ਬਹੁਤ ਹੀ ਘੱਟ ਹਨ। ਮੈਨੂੰ ਜਾਪਦਾ ਜ਼ਰੂਰ ਸਾਲ ਦੇ ਟੂਰ ਦੇ ਵਿੱਚ ਕੋਲੈਸਟ੍ਰੋਲ ਮੈਨੂੰ ਤੇ ਜ਼ਰੂਰ ਹੋ ਜਾਏਗਾ, ਜਿਸ ਕਿਸਮ ਦਾ ਆਇਲ ਵਗੈਰਾ ਮਿਲਦਾ। ਗੁਰੂ ਜੀ ਕੀ ਕਹਿੰਦੇ ਹਨ? ਕਹਿੰਦੇ ਹਨ ਬਨ ਸੇ ਸਦਨ, ਜਿਸ ਤਰ੍ਹਾਂ ਦਾ ਜੀਵਨ ਲੋਕ ਬਨ ਚ ਜਾ ਕੇ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਹਨ, ਘਰਾਂ ਦੇ ਵਿੱਚ ਉਸ ਤਰ੍ਹਾਂ ਦਾ ਜੀਵਨ ਗੁਜ਼ਾਰਨਾ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਜਿਤਨੀਆਂ ਜ਼ਿਆਦਾ ਡਿਸ਼ਿਸ ਟੇਬਲ ਤੇ ਹੋਣਗੀਆਂ ਉਤਨੀਆਂ ਜ਼ਿਆਦਾ ਬਿਮਾਰੀਆਂ ਵੀ ਲੱਗਣਗੀਆਂ। ਮਨ ਸੇ ਸਦਨ ਦਾ ਗਹਿਰਾ ਅਰਥ ਇਹ ਹੈ ਕਿ ਜੀਵਨ ਚਾਹੇ ਘਰਾਂ ਦੇ ਵਿੱਚ ਗੁਜ਼ਾਰੋ, ਲੇਕਿਨ ਸਾਧੂਆਂ ਦੀ ਤਰ੍ਹਾਂ ਗੁਜ਼ਾਰੋ, ਸਾਧਕਾਂ ਦੀ ਤਰ੍ਹਾਂ ਗੁਜ਼ਾਰੋ, ਤਪਸਵੀਆਂ ਦੀ ਤਰ੍ਹਾਂ ਗੁਜ਼ਾਰੋ। ਇਸ ਤਰ੍ਹਾਂ ਦਾ ਜੀਵਨ ਲੱਗੇ ਜਿਵੇਂ ਬੰਦੇ ਵਿੱਚ ਜਾ ਕੇ ਰਹਿਣ ਵਾਲਾ ਜੀਵਨ। ਮਨ ਸੇ ਸਦਨ ਸਵੇ ਕਰ ਸਮਝੋ, ਇਹ ਸ਼ਬਦ ਲੰਬਾ ਹੈ, ਇਸ ਸ਼ਬਦ ਦੀ ਵਿਆਖਿਆ ਬਹੁਤ ਪਿਆਰੀ ਹੈ। ਮੈਂ ਉਸਦੇ ਨਾਲ ਜੋ ਜਸਟਿਸ ਨਹੀਂ ਕਰਨੀ ਚਾਹੁੰਦਾ ਕਿ ਜਲਦੀ ਜਲਦੀ ਪੰਕਤੀਆਂ ਆਖ ਜਾਵਾਂ, ਕੱਲ ਨੂੰ ਆਪਾਂ ਇੱਥੋਂ ਹੀ ਅਗਾਂਹ ਚੱਲਾਂਗੇ। ਅਗਲੇ ਸ਼ਬਦ ਦਾ ਆਸਰਾ ਲੈ ਕੇ ਪਿਆਰ ਨਾਲ ਸਾਰੇ ਗਾਓ, ਰੇ ਮਨ ਐਸੋ ਕਰ ਸੰਨਿਆਸਾ।
ਕਰ ਸੇ ਨਿਆਸਾ।